You're with SBS Radio. SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਕਾ ਸਵਾਗਤ। ਦੋਸਤੋ, ਆਸਟ੍ਰੇਲੀਅਨ ਆਊਟਬੈਕ ਨੂੰ ਇੱਕ ਪੰਜਾਬੀ ਇਮੀਗ੍ਰੈਂਟ ਦੁਆਰਾ ਐਕਸਪਲੋਰ ਕਰਨਾ ਸੁਣਨ ਨੂੰ ਇੱਕ ਆਮ ਜਿਹੀ ਗੱਲ ਤਾਂ ਨਹੀਂ ਲੱਗਦੀ, ਤੇ ਅੱਜ ਅਸੀਂ ਇੱਕ ਐਸੇ ਹੀ ਦਿਲਚਸਪ ਪੰਜਾਬੀ ਨਾਲ ਸਾਂਝ ਪਾਉਣ ਜਾ ਰਹੇ ਹਾਂ ਜੋ ਆਸਟ੍ਰੇਲੀਅਨ ਆਊਟਬੈਕ ਦੀ ਘੁੰਮ ਫਿਰ ਕੇ ਪੜਚੋਲ ਕਰਦੇ ਨਵੀਆਂ ਪਿਰਤਾਂ ਪਾ ਰਹੇ ਨੇ, ਤੇ ਆਉਣ ਵਾਲੇ ਜਨਵਰੀ ਵਿੱਚ ਆਸਟ੍ਰੇਲੀਆ ਦੇ ਚੁਫੇਰੇ ਇਕੱਲੇ ਹੀ ਸੋਲੋ ਟਰੈਵਲ ਵੀ ਕਰਨ ਜਾ ਰਹੇ ਨੇ। ਸਾਡੇ ਨਾਲ ਪਰਥ ਤੋਂ ਟੈਲੀਫੋਨ ਲਾਈਨ ਤੇ ਜੁੜ ਰਹੇ ਨੇ ਗਗਨ ਸਲਵਾਰਾ ਜੀ। ਪ੍ਰੋਗਰਾਮ ਵਿੱਚ ਨਿੱਕਾ ਸਵਾਗਤ ਗਗਨ।
ਹਾਂਜੀ, ਸਤਿ ਸ੍ਰੀ ਅਕਾਲ ਸੁਮੀਤ ਜੀ, ਤੇ ਤੁਹਾਡੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਜੀ। ਗਗਨ, ਆਪਣੇ ਬਾਰੇ ਆਪਣੀ ਜ਼ੁਬਾਨੀ ਸਾਡੇ ਸਰੋਤਿਆਂ ਨੂੰ ਦੱਸੋ।
ਹਾਂਜੀ, ਜਿਵੇਂ ਕਿ ਇਹ ਜਿਹੜੀ ਸ਼ੌਂਕ ਹੈਗਾ ਇਹ ਮੈਨੂੰ ਸ਼ੁਰੂ ਤੋਂ ਹੀ ਸੀਗਾ, ਬਚਪਨ ਤੋਂ ਹੀ, ਜਿਵੇਂ ਕਿ ਮੈਂ ਮੇਰੇ ਸਾਡੇ ਕੋਲ ਇੱਕ ਫੋਰ ਵੀਲ ਡਰਾਈਵ ਉੱਥੇ ਇੰਡੀਆ, ਮੇਰੇ ਛੋਟੇ ਹੁੰਦੇ ਤੋਂ ਮੇਰੇ ਡੈਡੀ ਕੋਲ ਇੱਕ ਜੀਪ ਹੈ, ਜਿਵੇਂ ਆਪਣੇ ਉੱਥੇ ਮਹਿੰਦਰਾ ਕਲਾਸਿਕ ਜੀਪ ਆਉਂਦੀ ਹੁੰਦੀ ਸੀਗੀ, ਤਾਂ ਮੈਨੂੰ ਥੋੜ੍ਹਾ ਬਹੁਤ ਯਾਦ ਆ ਉਹ ਸੀਨ ਵੀ। ਇੱਕ ਵਾਰ ਮੇਰੇ ਡੈਡੀ ਖੇਤ ਦੇ ਵਿੱਚ, ਜਿਵੇਂ ਆਪਣੇ ਡਲਿਆਂ ਵਾਲੇ ਵਾਹਣ ਹੁੰਦੇ, ਰੇਤਲੇ ਵਾਹਣ ਹੁੰਦੇ ਆ, ਤਾਂ ਉਹਦੇ ਵਿੱਚ ਉਹਨਾਂ ਨੇ, ਡੈਡੀ ਨੇ ਮੇਰੇ ਨੇ 4x4 ਲਾ ਕੇ ਜਦੋਂ ਜੀਪ ਨੂੰ ਭਜਾਇਆ, ਤਾਂ ਉਹ ਮੇਰੇ ਦਿਲ 'ਚ ਬੈਠ ਗਿਆ ਵੀ ਜਦੋਂ ਤੁਸੀਂ ਇੱਕ ਕਿਸੇ ਗੱਡੀ 'ਤੇ ਹੁੰਦੇ ਆ 4x4 'ਤੇ ਸਪੈਸ਼ਲੀ, ਇੱਕ ਤੁਹਾਨੂੰ ਸਪੈਸ਼ਲ ਫੀਲਿੰਗ ਆਉਂਦੀ ਹੈ ਵੀ ਤੁਸੀਂ ਇੱਕ ਡਿਫਰੈਂਟ ਹੋ, ਕਿਉਂਕਿ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ ਵੀ ਤੁਸੀਂ ਕਿਤੇ ਵੀ ਡਰਾਈਵ ਕਰ ਸਕਦੇ ਹੋ, ਜਿਵੇਂ ਸਪੈਸ਼ਲੀ ਖੇਤਾਂ 'ਚ ਹੁੰਦੇ ਆ। ਤਾਂ ਉਦੋਂ ਤੋਂ ਮੈਨੂੰ ਉਹ ਚੀਜ਼ ਦੀ ਲੱਗੀ ਹੋਈ ਹੈ ਵੀ ਮੇਰੇ ਦਿਮਾਗ 'ਚ ਸੀਗੀ ਵੀ ਮੈਂ ਕਦੇ ਵੀ ਜਦੋਂ ਆਪਦੀ ਗੱਡੀ ਔਨ ਕੀਤੀ 4x4 ਅਤੇ ਮੈਂ ਜਿੱਥੇ ਵੀ ਜਾ ਸਕਦਾ ਉਹਦੇ ਨਾਲ। ਤਾਂ ਮੈਨੂੰ ਉਦੋਂ ਬਾਅਦ ਫਿਰ ਜਿਵੇਂ ਜਿਵੇਂ ਹੌਲੀ ਹੌਲੀ ਵੱਡੇ ਹੁੰਦੇ ਗਏ ਆਹ ਚੀਜ਼ਾਂ ਬਾਰੇ ਜ਼ਿਆਦਾ ਪਤਾ ਲੱਗ ਗਿਆ, ਫਿਰ ਇਹਨੂੰ ਮੈਂ ਇਹਨੂੰ ਮੈਨੂੰ 10-12 ਸਾਲ ਲੱਗ ਗਏ ਲਰਨ ਕਰਨ ਨੂੰ ਸਪੈਸ਼ਲੀ ਵੀ 4x4 ਇਜ਼ ਵਟ ਇਜ਼ 4x4, ਹੈ ਨਾ, ਕਿਉਂਕਿ ਇਹਦੇ ਵਿੱਚ ਵੀ ਬਹੁਤ ਡਿਫਰੈਂਟ ਡਿਫਰੈਂਟ ਚੀਜ਼ਾਂ ਹੁੰਦੀਆਂ। ਅਤੇ ਉਹਨੂੰ ਮੈਂ ਆਪਦੇ ਪੂਰੇ 10 ਸਾਲਾਂ ਦੇ ਐਕਸਪੀਰੀਅੰਸ ਨੂੰ ਮੈਂ ਹੁਣ ਯੂਟਿਊਬ 'ਤੇ ਸ਼ੇਅਰ ਕਰਦਾ ਵੀ ਜਿਹੜੇ ਜਿਹਨਾਂ ਨੂੰ ਨਹੀਂ ਪਤਾ, ਜਿਹਨਾਂ ਨੂੰ ਮਤਲਬ ਜਿਹਨਾਂ ਨੇ ਹੁਣੇ ਸ਼ੁਰੂ ਕੀਤਾ ਉਹਨਾਂ ਨੂੰ ਪਤਾ ਲੱਗ ਜੇ। ਮੈਂ ਪਹਿਲਾਂ ਬ੍ਰਿਸਬਨ ਦੇ ਵਿੱਚ ਆਇਆ ਸੀਗਾ ਜਦੋਂ ਸ਼ੁਰੂ 'ਚ 2010 ਦੇ ਵਿੱਚ, ਤਾਂ ਉਦੋਂ ਬਾਅਦ ਮੈਂ ਉੱਥੇ ਰਿਹਾ, ਫਿਰ ਜਦੋਂ ਮੇਰੀ PR ਹੋਈ, ਫਿਰ ਮੇਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਮੇਰਾ ਇੱਕ ਬਿਜ਼ਨਸ ਹੈ ਨਾ, ਉਹਦੇ ਰਿਗਾਰਡਿੰਗ ਮੈਨੂੰ ਇੱਕ ਮੂਵ ਲੈਣਾ ਸੀਗਾ ਮੈਂ, ਤਾਂ ਮੇਰੇ ਕੋਲ ਡਿਫਰੈਂਟ ਡਿਫਰੈਂਟ ਸਟੇਟ ਸੀਗੇ, ਬਟ ਮੈਨੂੰ ਵੈਸਟਰਨ ਆਸਟ੍ਰੇਲੀਆ ਆਲਵੇਜ਼ ਮੇਰੇ ਇੱਕ, ਜਿਵੇਂ ਆਪਾਂ ਈਵਨ ਕਿ ਮੈਨੂੰ ਇੰਡੀਆ ਤੋਂ ਵੀ ਵਧੀਆ ਲੱਗਦਾ ਸੀਗਾ ਜਦੋਂ ਆਪਾਂ ਜਿਵੇਂ ਸਕੂਲਾਂ 'ਚ ਪੜ੍ਹਦੇ ਹੁੰਦੇ ਹਾਂ, ਵੈਸਟਰਨ ਆਸਟ੍ਰੇਲੀਆ ਦੀ ਬਹੁਤ ਜ਼ਿਆਦਾ ਸਟੋਰੀਆਂ ਸੀਗੀਆਂ, ਕਿਉਂਕਿ ਇਹ ਬਹੁਤ ਜ਼ਿਆਦਾ ਵੱਡਾ, ਬਹੁਤ ਜ਼ਿਆਦਾ ਆਊਟਬੈਕ ਹੈ ਇੱਥੇ, ਮਤਲਬ ਤੁਸੀਂ ਕਹਿ ਸਕਦੇ ਹੋ ਹਿਸਟਰੀ ਹੈ ਇੱਥੇ ਬਹੁਤ ਜ਼ਿਆਦਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਜੇ ਐਬੋਰੀਜਨਲ ਕਲਚਰ ਦੇਖਣਾ ਤੁਹਾਨੂੰ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਤੁਹਾਨੂੰ ਪਿਓਰ ਉਹੋ ਜਿਹੇ ਪਿੰਡ ਹੈਗੇ ਆ ਉਹਨਾਂ ਦੇ ਛੋਟੇ ਛੋਟੇ, ਤਾਂ ਫਿਰ ਮੈਂ ਆਪਦਾ ਮੂਵ ਲਿਆ ਵੀ ਮੈਂ ਵੈਸਟਰਨ ਆਸਟ੍ਰੇਲੀਆ ਜਾਵਾਂ, ਮੂਵ ਕਰਾਂ। ਤਾਂ ਮੈਂ ਆਏ ਨਹੀਂ ਗਾ ਵੀ, ਮਤਲਬ ਮੈਂ ਉੱਥੋਂ ਫਲਾਈਟ ਫੜ ਕੇ ਆ ਗਿਆ। ਮੈਂ ਕੀ ਕੀਤਾ, ਮੈਂ ਸਾਰਾ ਕੁਛ ਆਪਦਾ ਪੈਕਿੰਗ ਕੀਤੀ ਆਪਦੀ ਕਾਰ ਦੇ ਵਿੱਚ, ਅਤੇ ਮੈਂ ਘੱਟੋ ਘੱਟ ਉੱਥੋਂ ਐਟਲੀਸਟ 20-25 ਡੇਜ਼ ਦੇ ਵਿੱਚ ਡਰਾਈਵ ਕਰਕੇ ਮੈਂ ਵੈਸਟਰਨ ਆਸਟ੍ਰੇਲੀਆ ਆਇਆ। ਮੈਂ ਹਰ ਸ਼ਹਿਰ ਦੇ ਵਿੱਚ ਇੱਕ ਇੱਕ ਦੋ ਦੋ ਦਿਨ ਲਾਏ ਉਹਨੂੰ। ਉਦੋਂ ਮੈਂ ਇੰਨਾ ਵੀਡੀਓ ਨਹੀਂ ਬਣਾਉਂਦਾ ਹੁੰਦਾ ਸੀਗਾ, ਕਿਉਂਕਿ ਮੈਨੂੰ ਇੰਨਾ ਉਹਦੇ ਯੂਟਿਊਬ ਬਾਰੇ ਨਹੀਂ, ਮੈਨੂੰ ਇੰਨਾ ਪਤਾ ਸੀਗਾ ਉਸ ਟਾਈਮ। ਬਟ ਉਦੋਂ ਮੈਂ ਹਰ ਸ਼ਹਿਰ ਦੇ ਵਿੱਚ ਦੋ ਦੋ ਦਿਨ, ਤਿੰਨ ਤਿੰਨ ਦਿਨ ਰਿਹਾ। ਇੱਕ ਆਪਣੇ ਨਿਊ ਸਾਊਥ ਵੇਲਸ ਦੇ ਬਾਰਡਰ 'ਤੇ ਇੱਕ ਬਰੋਕਨ ਹਿੱਲ ਇੱਕ ਟਾਊਨ ਹੈ, ਉੱਥੇ ਮੈਂ 2-3 ਦਿਨ ਲਾਏ। ਫਿਰ ਉਦੋਂ ਬਾਅਦ ਸਡੂਨਾ ਰਿਹਾ, ਫਿਰ ਮੈਂ ਉਹ ਸਾਰਾ ਮੈਂ ਆਫ ਰੋਡ ਟਰੈਕ ਕਰਕੇ ਆਇਆ, ਮਤਲਬ ਸਡੂਨਾ ਤੋਂ ਵੈਸਟਰਨ ਆਸਟ੍ਰੇਲੀਆ ਅਰਾਊਂਡ, ਮਤਲਬ ਜਿਹੜਾ ਸਡੂਨਾ ਤੋਂ ਜਿਹੜਾ ਨੈਕਸਟ ਟਾਊਨ ਹੈ ਉਹ ਅਰਾਊਂਡ 1300 ਕਿਲੋਮੀਟਰ ਦੂਰ ਹੈ ਵੀ, ਜਿਹੜਾ ਮਤਲਬ ਉਹ ਸਾਰਾ ਮੈਂ ਇੱਕ ਓਲਡ ਹਾਈਵੇ ਕਹਿੰਦੇ ਆ ਉਹਨੂੰ, ਓਲਡ ਐਬਰੀਜਨਲ ਓਲਡ ਹਾਈਵੇ ਹੈ ਜਿੱਥੇ ਕੇਵਸ ਵਗੈਰਾ ਬਣੀਆਂ ਹੋਈਆਂ, ਉਹ ਮੈਂ ਪੂਰਾ ਮਤਲਬ 15 ਦਿਨਾਂ ਦੇ ਵਿੱਚ ਉਹ ਕ੍ਰੋਸ ਕੀਤਾ ਇਕੱਲੇ ਨੇ, ਉਹ ਜਿਹੜਾ ਆਪਣੇ ਸਡੂਨਾ ਤੋਂ ਲੈ ਕੇ ਐਕਸਪ੍ਰੈਸ ਤੱਕ ਉਹ ਸਾਰਾ ਬੀਚ, ਕਈ ਵਾਰ ਬੀਚ ਆ ਜਾਂਦਾ, ਕਈ ਵਾਰ ਟਾਊਨ ਆ ਜਾਂਦੇ। ਹਾਂਜੀ
ਜੀ, ਤੇ ਆਸਟ੍ਰੇਲੀਆ ਦੇ ਆਊਟਬੈਕ ਵਿੱਚ ਦਿਲਚਸਪੀ ਕਿਵੇਂ ਪਈ?
ਤਾਂ ਆਪਣੇ ਕੋਲੇ ਆਊਟਬੈਕ ਹੀ ਹੁੰਦਾ ਜਿੱਥੇ ਆਪਾਂ ਆਰਡੀਨਰੀ ਕਾਰ ਤੇ ਨਹੀਂ ਜਾ ਸਕਦੇ, ਜੇ ਸਪੈਸ਼ਲੀ ਆਪਣੇ ਕੋਲੇ 4x4 ਹੋਣੀ ਚਾਹੀਦੀ ਹੈ। ਤਾਂ ਮੈਨੂੰ ਇਹ ਲੱਗਿਆ ਵੀ ਆਪਾਂ ਜਿਹੜੇ ਹਿਸਟੋਰੀਕਲ ਟਰੈਵਲ ਹੈ, ਜਦੋਂ ਮੈਨੂੰ ਐਕਸਪਲੋਰ ਕਰਨਾ ਸ਼ੁਰੂ ਤੋਂ ਹੀ ਵਧੀਆ ਲੱਗਦਾ ਸੀ ਇੱਕ ਡਿਫਰੈਂਟ ਰਾਹ ਤੇ ਜਾਣਾ। ਤਾਂ ਮੈਨੂੰ, ਮੈਂ ਉਦੋਂ ਬਾਅਦ ਸਟੋਰੀਆਂ ਦੇਖੀਆਂ ਵੀ ਜਦੋਂ ਕੋਈ ਬੰਦਾ ਪਹਿਲੀ ਵਾਰੀ ਆਸਟ੍ਰੇਲੀਆ 'ਚ ਆਇਆ ਸੀ, ਉਹਨੇ ਐਕਸਪਲੋਰ ਕੀਤਾ, ਉਹ ਲੋਕਾਂ ਨੂੰ ਮਿਲਿਆ, ਉਹਨੇ ਇੱਕ ਡਿਫਰੈਂਟ ਰਾਹ ਬਣਾਏ ਆਪਦੇ, ਤਾਂ ਮੈਨੂੰ ਵੀ ਉਹ ਚੀਜ਼ਾਂ ਦਾ ਸ਼ੌਂਕ ਸੀਗਾ। ਤਾਂ ਫਿਰ ਮੈਂ ਇਸ ਲਈ ਮੈਂ ਸੋਚਿਆ ਵੀ ਮੈਂ ਸਪੈਸ਼ਲੀ ਜਿਹੜੇ ਆਊਟਬੈਕ ਟਰੈਕਸ ਹੈ ਜਿਹੜੇ ਕਿ ਲੋਕ ਨਹੀਂ ਜਾਂਦੇ ਜਿਨ੍ਹਾਂ 'ਤੇ, ਤਾਂ ਉਹ ਟਰੈਵਲ ਕਰਾਂ, ਜਿਹੜੇ ਸਪੈਸ਼ਲੀ ਕਿ ਸੋਲੋ ਟਰੈਵਲ ਕਰਾਂ। ਸੋਲੋ ਮਤਲਬ ਇਸ ਕਰਕੇ ਹੈ ਕਿਉਂਕਿ ਕੋਈ ਹੋਰ ਇੰਨੇ ਆਪਣੇ ਜਾਂਦੇ ਨਹੀਂ ਨਾ ਬੰਦੇ ਮੇਰੇ ਨਾਲ ਜਾਣ ਵਾਲਾ, ਕੋਈ ਹੋਰ ਮੈਨੂੰ ਮਿਲਦਾ ਨਹੀਂ, ਜਿਵੇਂ ਕਹਿ ਸਕਦੇ ਆਪਾਂ ਕੰਪੈਨੀਅਨ ਹੁੰਦਾ ਨਹੀਂ ਮੇਰੇ ਨਾਲ ਜਾਣ ਵਾਲਾ, ਤਾਂ ਕਰਕੇ ਫਿਰ ਮੈਨੂੰ ਐਂ ਹੁੰਦਾ ਵੀ ਮੈਂ ਇਕੱਲਾ ਹੀ ਜਾਵਾਂ, ਕਿਸੇ ਹੋਰ ਨੂੰ ਡਿਸਟਰਬ ਨਾ ਕਰਾਂ। ਤੇ ਬਾਕੀ ਮੈਨੂੰ ਸ਼ੌਂਕ ਹੈ ਤੇ ਨਾਲੇ ਮੈਨੂੰ ਚੰਗਾ ਲੱਗਦਾ ਜਾਣਾ ਆਊਟਬੈਕ ਸਪੈਸ਼ਲੀ।
ਜੀ ਗਗਨ, ਤੇ ਹੁਣ ਤੱਕ ਤੁਸੀਂ ਕਿੰਨਾ ਕੁ ਆਸਟ੍ਰੇਲੀਆ ਘੁੰਮ ਚੁੱਕੇ ਹੋ, ਕਿੱਥੇ ਕਿੱਥੇ ਜਾ ਚੁੱਕੇ ਹੋ?
ਮੈਂ ਹੁਣ ਤੱਕ ਜੀ ਲਗਭਗ ਸਾਰੇ ਜਗ੍ਹਾ ਤੇ ਜਾ ਚੁੱਕਿਆ। ਮਤਲਬ ਜੇ ਤੁਸੀਂ ਦੇਖੋ ਤਾਂ ਹੁਣ ਜਿਹੜਾ ਮੇਰਾ ਲਾਸਟ ਟ੍ਰਿਪ ਸੀਗਾ ਮੈਂ ਕੀਤਾ ਸੀਗਾ ਆਪਣੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਇੱਕ ਮਾਊਂਟ ਅਗਸਟਾ ਇੱਕ ਲੋਕੇਸ਼ਨ ਹੈ ਵੀ ਜਿਹੜਾ ਵਰਲਡ ਦਾ ਲਾਰਜੈਸਟ ਰੌਕ ਇਨ ਦਾ ਵਰਲਡ, ਲਾਈਕ ਜਿਹੜਾ ਐਬਰੀਜਨਲੀ ਜਿਨ੍ਹਾਂ ਨੂੰ ਉਹ ਪੂਜਦੇ ਵੀ ਹੈ ਐਬਰੀਜਨਲ ਪੀਪਲ, ਤੇ ਉਹ ਉੱਥੇ ਉਹਨਾਂ ਦੀ ਆਰਟ ਵਗੈਰਾ ਵੀ ਬਣੀ ਹੋਈ ਹੈ, ਤਾਂ ਉਹ ਕੀਤਾ ਸੀਗਾ ਮੈਂ। ਉਹ ਮਿਡ ਆਫ ਵੈਸਟਰਨ ਆਸਟ੍ਰੇਲੀਆ ਲਾ ਲਓ ਤੁਸੀਂ, ਮਤਲਬ ਉਹ ਦੋ ਤਿੰਨ ਟਰੈਕ ਜਾਂਦੇ ਆ, ਉਹ ਕੀਤਾ ਹੋਇਆ। ਫਿਰ ਮੈਂ ਜਿਵੇਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਮੈਂ ਬ੍ਰਿਸਬਨ ਤੋਂ ਪਰਥ ਆਇਆ ਸੀਗਾ, ਉਹ ਵੀ ਸਾਰਾ ਆਫ ਰੋਡ ਟਰੈਕ ਸੀਗਾ, ਮਤਲਬ ਕਾਇੰਡ ਆਫ ਸੈਂਟਰ ਆਸਟ੍ਰੇਲੀਆ ਆਪਾਂ ਟਰੈਵਲ ਕੀਤਾ ਸੀ, ਬਟ ਪੂਰਾ ਜਿਵੇਂ ਹੁਣ ਪੂਰਾ ਨਹੀਂ ਕੀਤਾ ਕਿਉਂਕਿ ਉਹ ਸਿਮਸਮ ਡੈਜ਼ਰਟ ਜਿਹੜਾ ਸੈਂਟਰ ਆਸਟ੍ਰੇਲੀਆ ਉਹ ਰਹਿ ਜਾਂਦਾ, ਬਟ ਉਹ ਜਦੋਂ ਤੁਸੀਂ ਉੱਪਰ ਨੂੰ ਜਾ ਕੇ ਫਿਰ ਥੱਲੇ ਨੂੰ ਆ ਜਾਂਦੇ ਆਸਟ੍ਰੇਲੀਆ ਦੇ ਮੈਪ ਦੇ ਵਿੱਚ, ਈਜ਼ੀ ਈਜ਼ੀ ਜਿਨ੍ਹਾਂ ਨੂੰ ਮੈਪ ਹੈਗਾ, ਮਤਲਬ ਆਪਣੇ ਜਿਹੜੇ ਸੁਣਨ ਵਾਲੇ ਹੈਗੇ ਉਹਨਾਂ ਨੂੰ ਪਤਾ ਹੀ ਹੋਣਾ ਵੀ ਆਪਾਂ ਜਦੋਂ ਬ੍ਰਿਸਬਨ ਤੋਂ ਥੱਲੇ ਨੂੰ ਆ ਜਾਂਦੇ ਹਾਂ ਵੈਸਟ ਆਸਟ੍ਰੇਲੀਆ ਵਾਸਤੇ। ਬਟ ਮਾਊਂਟ ਅਗਸਟਾ ਕੀਤਾ ਸੀਗਾ ਮੈਂ, ਫਿਰ ਉੱਥੇ ਕਈ ਹਿਸਟੋਰੀਕਲ ਟਰੈਕ ਹੈ ਜਿਵੇਂ ਕਿੰਗਸ ਫੋਰਡ ਸਮਿਥ ਰਨ ਹੈ, ਜਿਹੜਾ ਇੱਕ ਜਿਹੜਾ ਵੈਸਟਰਨ ਆਸਟ੍ਰੇਲੀਆ ਜਿਹਨੇ ਸਭ ਤੋਂ ਪਹਿਲਾਂ ਜਿਹੜਾ ਪਾਇਲਟ ਸੀਗਾ ਵੈਸਟਰਨ ਆਸਟ੍ਰੇਲੀਆ ਦਾ, ਉਹਦੇ ਨਾਮ ਤੇ ਟਰੈਕ ਬਣਿਆ ਹੋਇਆ ਕਿਉਂਕਿ ਉਹ ਪਹਿਲਾਂ ਮੇਲ ਡਿਲੀਵਰੀ ਕਰਦਾ ਸੀਗਾ ਆਪਦੀ ਕਾਰਟ ਦੇ ਉੱਤੇ, ਤਾਂ ਉਹਦਾ ਰੂਟ ਸੀਗਾ ਜਿਹੜਾ 1400 ਕਿਲੋਮੀਟਰ ਲੰਬਾ, ਉਹ ਕੀਤਾ ਸੀਗਾ ਮੈਂ। ਫਿਰ ਇੱਕ ਵੂਲ ਵੈਗਨ ਪਾਥਵੇ ਹੈ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਉਹ ਮੈਂ ਡਰਾਈਵ ਕੀਤਾ ਸੀਗਾ। ਮਤਲਬ ਉਹ ਵੂਲ ਵੈਗਨ ਪਾਥਵੇ ਦੀ ਹਿਸਟਰੀ ਇਹ ਹੈ ਵੀ ਉਸ ਟਾਈਮਾਂ ਦੇ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਸ਼ੀਪ ਸ਼ੇਅਰਿੰਗ ਦਾ ਕੰਮ ਹੁੰਦਾ ਸੀਗਾ, ਉਦੋਂ ਜਿਹੜੇ ਵੈਸਟਰਨ ਪਰਥ ਤੋਂ ਵਪਾਰੀ ਜਾਂਦੇ ਸੀਗੇ ਆਪਣੇ, ਜਦੋਂ ਇੰਟੀਰੀਅਰ ਦੇ ਵਿੱਚ ਜਿਹੜੇ ਕਿਸਾਨ ਹੁੰਦੇ ਆ ਉਹਨਾਂ ਕੋਲ ਸ਼ੀਪਾਂ ਹੁੰਦੀਆਂ ਉਹਨਾਂ ਦੀ ਉਹ ਊਨ ਖਰੀਦਣ ਵਾਸਤੇ, ਤਾਂ ਉਹਨਾਂ ਦੇ ਇੱਕ ਇੱਕ ਰਾਸਤਾ ਬਣਿਆ ਹੋਇਆ, ਉਹ ਸਪੈਸ਼ਲ ਜਿਹੜਾ ਉਹਨਾਂ ਦਾ ਰਾਹ ਬਣਿਆ ਹੋਇਆ ਜੀ। ਹੁਣ ਉੱਥੇ ਜ਼ਿਆਦਾ ਡਰਾਈਵ ਕਰਦੇ ਨਹੀਂ ਗੇ ਕਿਉਂਕਿ ਮੇਨ ਰੋਡ ਨਹੀਂ ਜੀ, ਤਾਂ ਉਹ ਕੀਤਾ ਵੂਲ ਵੈਗਨ ਪਾਥਵੇ। ਤਾਂ ਉਹਦੇ ਆਉਂਦੇ ਹੋਏ ਮੈਨੂੰ ਰਾਹ ਦੇ ਵਿੱਚ ਆਪਣੇ ਗੈਸਕੋ ਜੰਕਸ਼ਨ ਇੱਕ ਟਾਊਨ ਹੈ ਛੋਟਾ ਜਿਹਾ, ਮਤਲਬ ਚਾਰ ਚਾਰ ਕੁ ਘਰ ਹੈ, ਉਹ ਕੀਤਾ ਸੀਗਾ। ਕਾਫੀ ਮੈਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਾਫੀ ਐਕਸਪਲੋਰ ਕਰ ਰਿਹਾ, ਬਟ ਨੈਕਸਟ ਈਅਰ ਜਿਹੜਾ ਮੇਰਾ ਟ੍ਰਿਪ ਹੋਊਗਾ ਉਹ ਥੋੜਾ ਜਿਹਾ ਮੈਂ ਆਪਦੇ ਕੰਮ ਤੋਂ ਵੀ ਬ੍ਰੇਕ ਲੈ ਕੇ ਪਲੱਸ ਮੈਂ ਥੋੜਾ ਜਿਹਾ ਲੰਬਾ ਕਰੂੰਗਾ, 3-4 ਮਹੀਨਿਆਂ ਵਾਸਤੇ ਮੈਂ ਟਰੈਵਲ ਕਰੂੰਗਾ।
ਜੀ ਗਗਨ, ਤੇ ਜਿਹੜਾ ਆਉਣ ਵਾਲੀ ਜਨਵਰੀ 'ਚ ਅਗਲੇ ਸਾਲ ਤੁਸੀਂ ਆਸਟ੍ਰੇਲੀਆ ਦਾ ਟੂਰ ਕਰ ਰਹੇ ਹੋ, ਉਸ ਬਾਰੇ ਵਿਸਥਾਰ
ਹਾਂਜੀ
ਚ ਦੱਸੋ ਕੀ ਪਲਾਨ ਨੇ, ਕਿੱਥੇ ਕਿੱਥੇ ਜਾਣਾ ਹੈ, ਤੇ ਉਹ ਟ੍ਰਿਪ ਵੀ ਤੁਸੀਂ ਸੋਲੋ ਹੀ ਐਕਸਪਲੋਰ ਕਰੋਗੇ?
ਹਾਂਜੀ ਹਾਂਜੀ ਸੋਲੋ ਹੀ, ਮਤਲਬ ਸੋਲੋ ਹੀ ਕਰੂੰਗਾ ਕਿਉਂਕਿ ਮੈਂ ਉਹ ਜਿਹੜਾ ਨੈਕਸਟ ਈਅਰ ਵਾਲਾ ਟ੍ਰਿਪ ਆ ਉਹ ਮੈਨੂੰ 1 ਸਾਲ ਹੋ ਗਿਆ ਉਹ ਪਲਾਨ ਕਰਦੇ ਨੂੰ। ਉਹਦੇ ਵਿੱਚ ਮਤਲਬ ਬੇਸਿਕਲੀ ਮੈਂ ਇੱਥੋਂ ਪਰਥ ਤੋਂ ਸ਼ੁਰੂ ਕਰੂੰਗਾ, ਫਿਰ ਮੈਂ ਅਪ ਈਸਟ ਜਿਵੇਂ ਵੈਸਟਰਨ ਆਸਟ੍ਰੇਲੀਆ ਦਾ ਈਸਟਰਨ ਏਰੀਆ ਉੱਧਰ ਜਾ ਕੇ ਗੋਲਡ ਫੀਲਡ ਏਰੀਆ, ਉੱਥੇ ਮੇਰੀ ਇੱਕ ਦੋ ਮੇਰੇ ਫਰੈਂਡਸ ਹੈਗੇ ਜਿਨ੍ਹਾਂ ਨੇ ਮੈਨੂੰ ਜੁਆਇਨ ਕਰਨਾ 1-2 ਦਿਨਾਂ ਵਾਸਤੇ, ਕਿਉਂਕਿ ਉਹ ਮੈਨੂੰ ਉਹ ਦੱਸਣਗੇ ਵੀ ਹਾਊ ਟੂ ਫਾਇੰਡ ਗੋਲਡ, ਹੈ ਨਾ, ਵੀ ਉਹ ਗੋਲਡ ਕਿਵੇਂ ਫਾਇੰਡ ਕਰਦੇ ਆ। ਉੱਥੇ ਕੀ ਪ੍ਰਾਈਵੇਟ ਮਾਈਨਾਂ ਹੈਗੀਆਂ ਵੀ ਤੁਸੀਂ ਓਪਨ ਮਾਈਨਾਂ ਵੀ ਤੁਸੀਂ ਆਪ ਜਾ ਕੇ ਉੱਥੇ ਸਰਚ ਕਰ ਸਕਦੇ ਹੋ ਗੋਲਡ। ਫਿਰ ਉਸ ਤੋਂ ਬਾਅਦ ਮੈਂ ਜਾਣਾ ਕੂਬਰ ਪੀੜੀ, ਉਹ ਐਨਾ ਐਨਾ ਬਲੱਡਲ ਹਾਈਵੇ ਵੱਜਦਾ, ਪੁਰਾਣਾ ਹਾਈਵੇ ਹੈ ਜਿੱਥੇ ਕਿ ਮੰਨ ਲਓ ਤੁਸੀਂ ਆਪਣੇ ਆਪਣੇ ਜਿਹੜੇ ਆਸਟ੍ਰੇਲੀਅਨ ਗਵਰਨਮੈਂਟ ਜਾਂ US ਗਵਰਨਮੈਂਟ ਆਪਦੇ ਵੈਪਨ ਵਗੈਰਾ ਟੈਸਟ ਕਰਦੀ ਹੈ, ਉਹ ਬਹੁਤ ਜ਼ਿਆਦਾ ਆਊਟਬੈਕ, ਮਤਲਬ ਤੁਸੀਂ ਕਹਿ ਲਓ ਵੀ ਕੰਟਰੀ ਪਿਓਰ, ਉੱਥੇ ਕੁਛ ਵੀ ਨਹੀਂ ਹੁੰਦਾ ਗਾ, ਮਤਲਬ ਹਜ਼ਾਰਾਂ ਹਜ਼ਾਰਾਂ ਕਿਲੋਮੀਟਰ ਦਾ ਕੁਛ ਵੀ ਨਹੀਂ ਗਾ ਉੱਥੇ। ਤਾਂ ਉਹ ਵੈਸਟਰਨ ਆਸਟ੍ਰੇਲੀਆ ਤੋਂ ਉਹ ਟਰੈਕ ਜਾਂਦਾ ਆਪਣੇ ਕੂਬਰ ਪੇਟੀ ਨੂੰ, ਕੂਬਰ ਪੇਟੀ ਤੋਂ ਬਾਅਦ ਫਿਰ ਮੈਂ ਐਲਿਸ ਸਪ੍ਰਿੰਗ ਤੋਂ ਮੈਂ ਘੁੰਮ ਕੇ ਨਾਰਦਰਨ ਮਤਲਬ ਆਪਣੇ ਕਿੰਬਲੀ ਜਾਊਂਗਾ ਵਾਪਸ ਵੈਸਟਰਨ ਆਸਟ੍ਰੇਲੀਆ, ਫਿਰ ਮੈਂ ਪੂਰੇ ਰਾਊਂਡ ਕਿੰਬਲੀ ਤੋਂ ਬਾਅਦ ਡਾਰਵਿਨ, ਡਾਰਵਿਨ ਤੋਂ ਕੇਨਸ, ਕੇਨਸ ਤੋਂ ਬਾਅਦ ਬ੍ਰਿਸਬਨ, ਬ੍ਰਿਸਬਨ ਤੋਂ ਫਿਰ ਮੈਂ ਸੈਂਟਰ ਆਸਟ੍ਰੇਲੀਆ ਸਿਮਸਮ ਡੈਜ਼ਰਟ ਕ੍ਰੋਸ ਕਰੂੰਗਾ ਜੀ। ਉਹ ਮੇਰਾ ਪੂਰਾ 4 ਮਹੀਨੇ ਦਾ ਟ੍ਰਿਪ ਹੈ, ਫਿੰਗਰਸ ਕ੍ਰੋਸ ਵੀ ਠੀਕ ਰਹੇ ਸਾਰਾ ਕੁਛ, ਜੇ ਮੇਰਾ ਸਾਰਾ ਕੁਛ ਮਤਲਬ ਗੱਡੀ ਨੇ ਜਾਂ ਕੁਛ ਉਹਨੇ ਅਲਾਉ ਕੀਤਾ। ਵੈਸੇ ਤਾਂ ਮੈਂ ਪ੍ਰਿਪੇਅਰ ਹੈਗਾ ਆਪਦੀਆਂ ਹਰ ਚੀਜ਼ਾਂ ਵਾਸਤੇ, ਬਟ ਫਿਰ ਵੀ ਕੁਛ ਵੀ ਹੋ ਸਕਦਾ ਹੈ ਨਾ ਜਦੋਂ ਤੁਸੀਂ ਸੋਲੋ ਟਰੈਵਲ ਕਰ ਰਹੇ ਹੋ।
ਜੀ ਗਗਨ, ਤੇ ਫਿਰ ਇਹੋ ਜਿਹੇ ਟ੍ਰਿਪਸ ਲਈ ਕਿੰਨੀ ਕੁ ਤਿਆਰੀ ਕਰਨੀ ਪੈਂਦੀ ਹੈ ਤੇ ਕਿਹੋ ਜਿਹਾ ਸਮਾਨ ਲੈਣਾ ਪੈਂਦਾ ਹੈ?
ਇਹ ਜੀ ਤਿਆਰੀ ਤਾਂ ਮੈਂ ਹੁਣ ਬਹੁਤ ਕਰਨੀ ਪੈਂਦੀ ਹੈ ਜੀ, ਕਿਉਂਕਿ ਸਪੈਸ਼ਲੀ ਜਦੋਂ ਤੁਸੀਂ ਸੋਲੋ ਟ੍ਰਿਪ ਕਰਦੇ ਹੋ ਨਾ, ਤੁਹਾਨੂੰ ਐਵਰੀ ਡੇ ਯੂ ਲਰਨ ਨਿਊ ਥਿੰਗਸ, ਹੈ ਨਾ। ਜਦੋਂ ਸਪੈਸ਼ਲੀ ਜਦੋਂ ਤੁਸੀਂ ਇਕੱਲੇ ਟਰੈਵਲ ਕਰਦੇ ਹੋ ਨਾ, ਤੁਹਾਨੂੰ ਟਰੈਵਲ ਕਰਕੇ ਜਿਹੜਾ ਪਤਾ ਲੱਗਦਾ ਚੀਜ਼ਾਂ, ਉਹ ਐਕਸਪੀਰੀਅੰਸ ਬੈਸਟ ਹੁੰਦਾ। ਜਿਵੇਂ ਮੈਂ ਲਾਸਟ ਈਅਰ ਟਰੈਵਲ ਕੀਤਾ ਸੀਗਾ ਨਾ, ਮੇਰੇ ਕੋਲ ਕਾਰ ਦੇ ਵਿੱਚ ਕੀ ਹੁੰਦਾ ਸੀਗਾ, ਮੇਰੇ ਕੋਲ ਕੋਈ ਫਿਕਸ ਚੀਜ਼ ਹੈ ਨਹੀਂ ਸੀਗੀ, ਮੈਂ ਉਹੀ ਚੱਕ ਕੇ ਰੱਖ ਲਈ, ਹੈ ਨਾ। ਬਟ ਉਹ ਜਦੋਂ ਮੈਂ ਕੱਚੇ ਰਾਹ 'ਚ ਕੋਰੀਗੇਸ਼ਨ ਹੁੰਦੀ ਹੈ, ਜਿਵੇਂ ਜਿੱਥੇ ਗੱਡੀ ਜੰਪ ਕਰਦੀ ਹੈ, ਉਹ ਕਦੇ ਸਮਾਨ ਮੇਰਾ ਉੱਧਰ ਜਾਂਦਾ ਸੀ, ਕਦੇ ਉੱਧਰ ਜਾਂਦਾ ਸੀ, ਤਾਂ ਉਹ ਫਿਰ ਮੈਂ ਉੱਥੋਂ ਐਕਸਪੀਰੀਅੰਸ ਲਿਆ ਵੀ ਮੈਂ ਆਪਦੇ ਕਾਰ ਦੇ ਵਿੱਚ ਸਾਰਾ ਕੁਝ ਫਿੱਟ ਕਰਦਾ ਨਾ, ਵੀ ਪ੍ਰੋਪਰ ਮਤਲਬ ਉਹ ਰਵੇ। ਤਾਂ ਉਹ ਚੀਜ਼ਾਂ ਵਾਸਤੇ ਮਤਲਬ ਐਕਸਪੀਰੀਅੰਸ ਲੈਣਾ ਬਹੁਤ ਜ਼ਰੂਰੀ ਹੈ, ਵੀ ਤੁਹਾਨੂੰ ਕੀ ਕੀ ਚੀਜ਼ ਚਾਹੀਦੀ ਹੈ ਨਾ। ਬਾਕੀ ਜਿਵੇਂ ਨੋਰਮਲ, ਜਿਵੇਂ ਕੋਈ ਮੈਨੂੰ ਕੋਈ ਐਵੇਂ ਪੁੱਛਦਾ ਵੀ ਹਾਂ ਵੀ ਮੈਂ ਵੀ ਕਰਨਾ ਟ੍ਰਿਪ, ਮੈਨੂੰ ਕੀ ਚੀਜ਼ ਚਾਹੀਦੀ ਹੈ ਨਾ, ਤਾਂ ਮੈਂ ਇਹ ਕਹੂੰਗਾ ਵੀ ਤੁਹਾਡੇ ਕੋਲ ਇੱਕ ਕਾਰ ਹੋਣੀ ਚਾਹੀਦੀ ਹੈ। ਇਹ ਵੀ ਨਹੀਂ ਗਾ ਕੋਈ ਬਾਹਲੀ ਜ਼ਿਆਦਾ ਤੁਹਾਨੂੰ ਵੱਡੇ ਟਾਇਰ ਚਾਹੀਦੇ ਆ, ਉਹ ਨੋਰਮਲ ਹੈ, ਮੇਰੇ ਕੋਲ ਨੋਰਮਲ ਹੈ, ਕਿਉਂਕਿ ਮੇਰੇ ਕੋਲ ਵੱਡੇ ਟਾਇਰਾਂ ਲਈ ਵੀ ਗੱਡੀ ਹੈਗੀ ਹੈ। ਬਟ ਜਿਹੜੀ ਆਪਾਂ ਨੂੰ ਟਰੈਵਲਿੰਗ ਵਾਸਤੇ ਚਾਹੀਦੀ ਹੈ, ਉਹ ਤੁਹਾਨੂੰ ਨੋਰਮਲ ਕਾਰ ਚਾਹੀਦੀ ਹੈ, ਜਿਹਦੀ ਥੋੜ੍ਹੀ ਬਹੁਤ ਕਲੀਅਰੈਂਸ ਹੋਵੇ, ਵੀ ਜਿਵੇਂ ਲਾ ਲਓ SUV ਟਾਈਪ ਹੋਵੇ। ਤੇ ਜੇ ਉਹਦੇ ਵਿੱਚ 4x4 ਹੈਗਾ, ਤਾਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਹੋਰ ਈਜ਼ੀ ਹੋ ਜਾਂਦਾ, ਵੀ ਕਈ ਥਾਵਾਂ ਤੇ ਤੁਹਾਨੂੰ ਬੀਚ ਤੇ ਜਾਣਾ, ਤੇ ਤੁਹਾਨੂੰ ਬੀਚ ਐਕਸੈਸ ਮਿਲ ਜਾਂਦਾ, ਤੇ ਕਈ ਚੀਜ਼ਾਂ ਉਹਦੇ ਨਾਲ ਹੋ ਜਾਂਦਾ। ਬਟ ਉਹਦੇ ਵਿੱਚ ਤੁਹਾਡੇ ਕੋਲ ਰਿਕਵਰੀ ਜਿਹੜਾ ਸਮਾਨ ਹੁੰਦਾ ਹੈ, ਉਹ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਹਾਡੀ ਗੱਡੀ ਉੱਥੇ ਫਸ ਗਈ ਨਾ, ਫਿਰ ਉੱਥੇ ਤੁਹਾਡੇ ਕੋਲ ਰਿਕਵਰੀ ਦਾ ਕੋਈ ਚਾਂਸ ਨਹੀਂ ਹੁੰਦਾ ਗਾ। ਬਟ ਜੇ ਤੁਹਾਡੇ ਕੋਲ ਸਾਰਾ ਸਮਾਨ ਹੈਗਾ, ਫਿਰ ਤੁਹਾਡੇ ਕੋਲ ਈਜ਼ੀ ਹੋ ਜਾਊਗਾ, ਕਿਉਂਕਿ ਇਹ ਚੀਜ਼ਾਂ ਮੈਂ ਐਕਸਪੀਰੀਅੰਸ ਨਾਲ ਲਰਨ ਕੀਤੀਆਂ, ਵੀ ਰਿਕਵਰੀ ਦਾ ਸਮਾਨ ਜਿਵੇਂ ਏਅਰ ਪ੍ਰੈਸ਼ਰ ਵਾਲਾ ਜਿਹੜਾ ਹੁੰਦਾ ਟਾਇਰ 'ਚ ਹਵਾ ਪਾਉਣ ਵਾਲਾ, ਫਿਰ ਇੱਕ ਕੀ ਹੁੰਦਾ ਟਰੈਕਸ ਹੁੰਦੇ ਆ ਛੋਟੇ ਛੋਟੇ ਜਿਹੇ, ਵੀ ਜੇ ਤੁਹਾਡੀ ਗੱਡੀ ਫਸ ਜੇ ਤਾਂ ਉਹਦੇ ਜਿਵੇਂ ਖੁੱਭ ਜੇ ਆਪਾਂ ਕਹਿ ਦਿੰਦੇ ਆ, ਤਾਂ ਉਹ ਟਾਇਰਾਂ ਥੱਲੇ ਲੱਗ ਜਾਂਦੇ ਆ, ਉਹਦੇ ਨਾਲ ਤੁਹਾਡੀ ਕਾਰ ਬਾਹਰ ਨਿਕਲ ਜਾਂਦੀ ਹੈ। ਇਹ ਨਹੀਂ ਗਾ ਵੀ ਤੁਹਾਨੂੰ ਕੋਈ ਬਾਹਲੀ ਐਕਸਪੈਂਸਿਵ ਚੀਜ਼ਾਂ ਚਾਹੀਦੀਆਂ ਹੁੰਦੀਆਂ ਦੇ ਵਾਸਤੇ।
ਸਰਵਾਈਵ ਕਰਨ ਲਈ ਕੀ ਸਮਾਨ ਚਾਹੀਦਾ? ਖਾਣ ਪੀਣ ਦਾ ਬੰਦੋਬਸਤ ਕਿਵੇਂ ਕਰਦੇ ਹੋ? ਰਹਿੰਦੇ ਕਿਵੇਂ ਹੋ?
ਹਾਂਜੀ, ਖਾਣ ਪੀਣ ਦਾ ਜਿਵੇਂ ਇਹ ਤਾਂ ਹੁਣ ਮਤਲਬ ਮੈਨੂੰ ਇੱਕ ਦੋ ਵਾਰੀ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀਗਾ, ਇਹ ਮਤਲਬ ਆਪਣਾ ਜਿਵੇਂ ਇੰਡੀਅਨ ਸਟਾਈਲ ਹੋਗਾ ਖਾਣ ਦਾ, ਆਪਾਂ ਨੂੰ ਥੋੜਾ ਜਿਆਦਾ ਹੈਵੀ ਤੇ ਉਹ ਚਾਹੀਦਾ ਹੁੰਦਾ, ਚੁੱਲ੍ਹੇ ਮਤਲਬ ਗੈਸ ਵਾਲਾ ਹੋਣਾ ਚਾਹੀਦਾ, ਹੈ ਨਾ। ਮੈਂ ਜ਼ਿਆਦਾਤਰ ਕੁਕਿੰਗ ਕਰਦਾ ਵੀ ਉੱਥੇ ਮਤਲਬ ਓਪਨ ਫਾਇਰ ਕਰਕੇ, ਪਰ ਫਿਰ ਵੀ ਮੈਂ ਇੱਕ ਆਪਦੇ ਬੈਕਅਪ ਵਾਸਤੇ ਗੈਸ ਰੱਖਦਾ ਉਹਨਾਂ ਨਾਲ ਛੋਟਾ ਜਿਹਾ, ਜਿਹਤੇ ਮੈਂ ਕੁਕਿੰਗ ਕਰ ਲੈਂਦਾ। ਤੇ ਫਿਰ ਕਿਉਂਕਿ ਮੈਨੂੰ ਥੋੜਾ ਜਿਆਦਾ ਟਾਈਮ ਹੋ ਗਿਆ ਇਹਦੇ ਵਿੱਚ, ਮਤਲਬ ਮੇਰੀ ਕਾਰ ਦੇ ਵਿੱਚ ਆਲਰੇਡੀ ਮਾਈਕ੍ਰੋਵੇਵ ਹੈਗਾ, ਫਰਿੱਜ ਹੈਗਾ, ਤੇ ਏਅਰ ਫਰਾਇਰ ਮੈਂ ਹੁਣੇ ਹੁਣੇ ਐਡ ਕੀਤਾ, ਇੱਕ ਓਵਨ ਐਡ ਕੀਤਾ, ਹੈ ਨਾ। ਇਹ ਸਾਰਾ ਮਤਲਬ ਮੈਨੂੰ ਐਕਸਪੀਰੀਅੰਸ ਨਾਲ ਚੀਜ਼ਾਂ ਆ ਗਈਆਂ। ਮੈਂ ਅੰਦਰ ਆਪਦੇ ਇੱਕ ਛੋਟੀ ਜਿਹੀ ਬੈਟਰੀ ਲਾ ਲਈ ਸੀ ਕਾਰ ਦੇ ਵਿੱਚ, ਵੀ ਜਿਹੜੀਆਂ ਉਹ ਚੀਜ਼ਾਂ ਰਨ ਕਰਦੀਆਂ, ਫਿਰ ਇਨਵਰਟਰ ਲੱਗਿਆ ਹੋਇਆ, ਉਹ ਮੈਂ ਆਪਦੀ ਵੀਡੀਓ ਪਾਈ ਹੋਈ ਹੈ ਯੂਟਿਊਬ ਦੇ ਉੱਪਰ। ਬਟ ਇਹ ਚੀਜ਼ਾਂ ਤੁਹਾਨੂੰ ਇਹ ਨਹੀਂ ਆ ਵੀ ਤੁਸੀਂ ਅੱਜ ਹੀ ਲਵਾ ਲਓ, ਹੈ ਨਾ। ਬਟ ਇਹ ਤੁਹਾਡੇ ਕੋਲ ਹੋਣ ਤਾਂ ਚੰਗੀ ਗੱਲ ਹੈ।
ਜੀ, ਰਿਮੋਟ ਏਰੀਆ 'ਚ ਘੁੰਮਣਾ ਹੈ ਨਾ, ਬੰਜਰ ਥਾਵਾਂ 'ਤੇ ਰਾਤ ਬਰਾਤ ਰਹਿਣਾ, ਇਸ ਅਧੀਨ ਕਿਹੋ ਜਿਹੀਆਂ ਮੁਸ਼ਕਿਲਾਂ ਤੋਂ ਨਿਕਲਣਾ ਪੈਂਦਾ ਹੈ?
ਕੋਈ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਕੋਈ ਮੁਸ਼ਕਿਲ ਨਹੀਂ ਜੀ, ਵੈਰੀ ਈਜ਼ੀ। ਆਸਟ੍ਰੇਲੀਆ ਵਨ ਆਫ ਦਾ ਸੇਫੈਸਟ ਕੰਟਰੀ ਹੈ ਨਾ। ਤੁਹਾਨੂੰ ਕੋਈ ਇੱਥੇ ਡਰ ਤਾਂ ਵੈਸੇ ਵੀ ਹੈ ਨਹੀਂ ਗਾ ਵੀ ਕੋਈ ਚੀਜ਼ ਆ ਜੂਗੀ, ਜਾਨਵਰ ਆ ਜੂ। ਜਾਨਵਰ ਵੀ ਇੱਥੇ ਤਾਂ ਮਤਲਬ ਇਹੋ ਜਿਹੇ ਹੈਗਾ ਵੀ ਇਨਸਾਨ ਬੰਦੇ ਨੂੰ ਤਾਂ ਕੋਈ ਹਰਟ ਨਹੀਂ ਕਰਦੇ ਨਾ, ਬੈਡ ਕਾਇੰਡ ਆਫ ਪਰਸਨ ਵੀ ਨਹੀਂ ਮਿਲ ਸਕਦਾ, ਕਿਉਂਕਿ ਇੰਨੀ ਦੂਰ ਕੋਈ ਨਹੀਂ ਆਉਂਦਾ ਗਾ ਉੱਥੇ। ਤੇ ਬਹੁਤ ਸੇਫ ਹੈ, ਮੈਨੂੰ ਕਦੇ ਉਹੋ ਜਿਹੀ ਪ੍ਰੋਬਲਮ ਤਾਂ ਨਹੀਂ ਕਦੇ ਫੇਸ ਹੋਈ। ਹਾਂ, ਉਹ ਹੋ ਜਾਂਦੀ ਹੈ ਵੀ ਤੁਹਾਡੀ ਕਾਰ ਖਰਾਬ ਹੋ ਗਈ, ਫਿਰ ਤੁਸੀਂ ਕਿਵੇਂ ਕਰੋਗੇ, ਫਿਰ ਥੋੜਾ ਜਿਹਾ ਹਾਰਡ ਹੋ ਜਾਂਦਾ। ਬਟ ਹਾਂ, ਉਵੇਂ ਮੈਨੂੰ ਕਦੇ ਵੀ, ਇਟਸ ਵੈਰੀ ਗੁੱਡ, ਮੈਨੂੰ ਟੱਚ ਵੁੱਡ ਹਜੇ ਤੱਕ ਕਦੇ ਵੀ ਇਹੋ ਜਿਹਾ ਕੋਈ ਮੈਨੂੰ ਮੇਰੇ ਨਾਲ ਐਕਸਪੀਰੀਅੰਸ ਨਹੀਂ ਹੋਇਆ ਵੀ ਮੈਨੂੰ ਉੱਥੇ ਕਿਸੇ ਨੇ ਪਰੇਸ਼ਾਨ ਕੀਤਾ ਹੋਵੇ ਜਾਂ ਮੈਨੂੰ ਕਿਸੇ ਐਨੀਮਲ ਕਰਕੇ ਪਰੇਸ਼ਾਨ ਹੋਇਆ ਹਾਂ ਮੈਂ। ਈਵਨ ਕਿ ਮੈਂ ਥੱਲੇ ਗਰਾਊਂਡ ਤੇ ਵੀ ਟੈਂਟ ਲਾ, ਹੁਣ ਤਾਂ ਮੇਰੇ ਕੋਲ ਰੂਫ ਟੋਪ ਟੈਂਟ ਹੈ, ਮੇਰੀ ਕਾਰ ਦੀ ਛੱਤ ਦੇ ਉੱਪਰ ਲੱਗਿਆ ਹੋਇਆ, ਉਹ ਤਾਂ ਜ਼ਿਆਦਾ ਹੀ ਸੇਫ ਹੈ। ਬਟ ਪਹਿਲਾਂ ਮੈਂ ਜਿਵੇਂ ਕਿ ਥੱਲੇ ਲਾ ਕੇ ਰਹਿੰਦਾ ਹੁੰਦਾ ਸੀ ਟੈਂਟ, ਉਦੋਂ ਵੀ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਦੇ ਵੀ। ਇੱਕ ਕਾਇੰਡ ਆਫ ਮੇਰਾ ਡ੍ਰੀਮ ਹੈ ਨਾ, ਜਿਵੇਂ ਕਿਸੇ ਦਾ ਡ੍ਰੀਮ ਹੁੰਦਾ ਕੁਛ ਕਰਨਾ, ਬਿਜ਼ਨਸ ਕਰਨਾ, ਪੈਸਾ ਕਮਾਉਣਾ, ਵਟ ਐਵਰ ਜੋ ਵੀ ਆਪਾਂ ਕਹਿ ਸਕਦੇ ਹਾਂ, ਇਹਦੇ ਵਿੱਚ ਮੇਰਾ ਡ੍ਰੀਮ ਹੈ ਵੀ ਮੈਂ ਟਰੈਵਲ ਕਰਨਾ, ਟਰੈਵਲ ਕਰਨਾ ਆਪਦੀ ਕਾਰ ਦੇ ਉੱਤੇ। ਚੰਗਾ ਲੱਗਦਾ ਜਿਵੇਂ ਮੇਰਾ ਕੰਮ ਹੈ ਥੋੜਾ ਜਿਹਾ ਬਿਜ਼ੀ ਹੁੰਦਾ, ਜਦੋਂ ਵੀ ਮੈਨੂੰ ਟਾਈਮ ਮਿਲਦਾ ਮੈਂ ਆਪਦਾ ਨਿਕਲ ਜਾਂਦਾ।
ਤੇ ਕਦੇ ਕੋਈ ਫਿਊਲ ਵਗੈਰਾ ਵੀ ਮੁੱਕਿਆ?
ਫਿਊਲ ਵਗੈਰਾ ਤਾਂ ਨਹੀਂ ਮੁੱਕਿਆ ਜੀ, ਕਿਉਂਕਿ ਇਹ ਜਦੋਂ ਫਿਊਲ ਵਗੈਰਾ ਤਾਂ ਆਪਾਂ ਟੋਪ ਅਪ ਕਰਕੇ ਰੱਖਦੇ ਹਾਂ। ਵੈਸਟਰਨ ਆਸਟ੍ਰੇਲੀਆ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈ, ਕਿਉਂਕਿ ਸਾਡੇ ਇੱਥੇ ਫਿਊਲ ਸਟੇਸ਼ਨ ਹੈ ਨਹੀਂ ਗੇ। ਜਿਵੇਂ ਤੁਸੀਂ ਵਿਕਟੋਰੀਆ ਟਰੈਵਲ ਕਰਦੇ ਹੋ ਜਾਂ ਬੇਸਿਕਲੀ ਉੱਧਰ ਤਾਂ ਤੁਹਾਨੂੰ ਫਿਊਲ ਸਟੇਸ਼ਨ ਫਿਰ ਵੀ ਮਿਲ ਜਾਂਦੇ ਆ। ਫਿਊਲ ਵਗੈਰਾ ਤਾਂ ਨਹੀਂ ਮੁੱਕਿਆ। ਮੈਂ ਇੱਕ ਵਾਰ ਤੁਹਾਨੂੰ ਮੇਰਾ ਐਕਸਪੀਰੀਅੰਸ ਸ਼ੇਅਰ ਕਰਦਾ, ਮੈਂ फ्रेजर आइलैंड है अपने ब्रिस्बन तो 300-400 किलोमीटर
आइलैंड
अगे।
मतलब
एक सेपरेट आइलैंड है, उत्थे कोई रोड नहीं, कोई कुछ नहीं, कोई मतलब उत्थे कोई रहिंदा नहीं गा वो आइलैंड दे उपर। वो बहुत पॉपुलर डेस्टिनेशन है ब्रिस्बन वाले वास्ते, उत्थे फोर व्हील ड्राइव भी जाती है।
जी
तो उत्थे क्या होया सीगा, मैं मेरे फ्रेंड सीगा उदो, शुरू दी गल है मतलब 2012-13 दी गल है, उदो मैनू इन्ना एक्सपीरियंस है नहीं सीगा भी किवें की कर देंदे है। तो ओहदे विच की है, हाई टाइड लो टाइड दे विच जदों लो टाइड हुंदा उदों रास्ते खुल जांदे आ, ते जदों हाई टाइड हुंदा उदों रास्ते बंद हो जांदे आ। तो ओहदे विच मैं उत्थे गया होया सीगा, ते उत्थे
विच
अपने
ड्राइव
लो
करती
टाइड सीगा,
मैं
थोड़ी जी अग्गे जाके
जी
मेरी कार फस गई। साडे कोले हुण कोई उत्थे राह है नहीं सीगा भी मतलब हुण कड्डीए किवें, बहुत ट्राई कीता सी। उदों पानी भी उपर आ रहा सीगा, ते
जी
ओहदू बाद किते मेरे उत्थे फोन भी नहीं चलदे कोई, ते ओदू बाद सानू उत्थे कोई लंघ रहा सीगा, वो बंदा मिलिया, वो कहिंदा वी मैं उधर नहीं जा रहा, बट ओदे कोल सैटेलाइट फोन सीगा। उहने पुलिस नू फोन कीता वी ऐ करके वी ए, क्योंकि रात हो रही सीगी ते साडी जिहड़ी जीप सीगी वो सिंक हो गई पानी दे विच, प्लस उत्थे की सीगा सैंड फ्लाइंगा हुंदियां छोटियां छोटियां, वो सानू मैनू ओदू बाद 6-7 महीने तक एलर्जी रही वो सैंड फ्लाई तो। ਤੇ ਉੱਥੇ ਜਿਵੇਂ ਸਨੇਕ ਵਗੈਰਾ ਤਾਂ ਆਮ ਹੀ ਸੀਗੇ, ਕਿਉਂਕਿ ਮੈਂ ਇੱਕ ਲੱਕੜ ਚੱਕਣ ਗਿਆ ਸੀ ਵੀ ਮੈਨੂੰ ਐਂ ਲੱਗਿਆ ਵੀ ਟਾਇਰ ਥੱਲੇ ਦੇ ਦਾਂ, ਕੀ ਪਤਾ ਕਾਰ ਨਿਕਲ ਜੇ, ਲੱਕੜ ਚੱਕੀ ਤਾਂ ਦੋ
ਦੋ
ਥੱਪੜ
ਸੱਪ ਲੱਗ ਗਏ।
ਬੈਠੇ। ਤਾਂ ਉਹ ਮਤਲਬ ਮੈਨੂੰ ਉਹ ਦਿਨ ਆ ਲੱਗਿਆ ਵੀ ਪਤਾ ਨਹੀਂ ਅਸੀਂ ਫਸ ਗਏ ਇੱਥੇ, ਸਾਨੂੰ ਪਤਾ ਨਹੀਂ ਕਿੰਨੇ ਦਿਨ ਲੱਗ ਜਾਣੇ ਆ, ਕਿਉਂਕਿ ਉੱਥੇ ਕੋਈ ਰਿਕਵਰੀ ਰਿਕਵਰੀ ਦਾ ਕੋਈ ਚਾਂਸਸ ਨਹੀਂ ਸੀ। ਅਸੀਂ ਪੁਲਿਸ ਨੂੰ ਫੋਨ ਕੀਤਾ, ਪੁਲਿਸ ਕਹਿੰਦੇ ਵੀ ਐਂ ਕਰਕੇ ਅਸੀਂ ਤਾਂ ਹੈਲੀਕਾਪਟਰ ਭੇਜ ਸਕਦੇ ਹਾਂ, ਕਿਉਂਕਿ ਰਾਹ ਤਾਂ ਹੈ ਨਹੀਂ ਗਾ ਉੱਥੇ ਕੋਈ। ਤਾਂ ਸਾਨੂੰ ਰਾਤ ਦੇ 9-10 ਵੱਜ ਗਏ ਉੱਥੇ, ਮਤਲਬ ਅਸੀਂ ਸਵੇਰ ਦੇ ਫਸੇ ਹੋਵਾਂਗੇ, ਅਰਾਊਂਡ 10-11 ਵਜੇ ਦੇ ਫਸੇ ਹੋਵਾਂਗੇ, ਸਾਨੂੰ 10-11 ਰਾਤ ਦੇ ਵੱਜ ਗਏ। ਉਦੋਂ ਬਾਅਦ ਸਾਨੂੰ ਉੱਥੋਂ ਕੋਈ ਹੋਰ ਕਾਰ ਨਿਕਲੀ, ਉਹ ਸਾਨੂੰ ਆਪਦੇ ਘਰੇ ਮਤਲਬ ਘਰੇ ਕੀ ਲੈ ਕੇ ਗਏ, ਆਪਦੇ ਟੈਂਟ 'ਚ ਲੈ ਗਏ, ਕਿਉਂਕਿ ਰਾਸਤੇ ਤਾਂ ਬੰਦ ਸੀਗੇ, ਉਹ ਕਹਿੰਦੇ ਵੀ ਅਸੀਂ ਆਪਦੇ ਟੈਂਟ ਤੱਕ ਲਿਜਾ ਸਕਦੇ
ਟੈਂਟ
ਹਾਂ।
ਤੱਕ ਲੈ ਕੇ ਗਏ।
ਤਾਂ ਅਗਲੇ ਦਿਨ ਫਿਰ ਅਸੀਂ ਉੱਥੋਂ ਪੈਦਲ ਚੱਲ ਕੇ, ਮੇਰੇ ਖਿਆਲ ਦੇ ਵਿੱਚ 12-13 ਕਿਲੋਮੀਟਰ ਪੈਦਲ ਚੱਲ ਕੇ ਸਾਡੀ ਅਕੋਮੋਡੇਸ਼ਨ 'ਚ ਪਹੁੰਚੇ ਸੀ। ਫਿਰ ਉੱਥੋਂ ਕਿਸੇ ਨੂੰ ਸੱਦਿਆ, ਅਸੀਂ ਰਿਕਵਰ ਕੀਤਾ, ਉਹਨੇ ਸਾਨੂੰ ਫਿਰ ਅਸੀਂ
ਉੱਥੋਂ
ਵਾਪਸ
ਤਾਂ
ਉਹ ਜੇ, ਕਿਉਂਕਿ ਉਹ ਅਨਐਕਸਪੀਰੀਅੰਸ ਸਾਡਾ ਸੀਗਾ, ਮਤਲਬ ਜੇ ਮੈਨੂੰ ਕੋਲ ਅੱਜ ਦੇ ਟਾਈਮ 'ਚ ਮੈਂ ਫਸਦਾ, ਮੈਂ ਆਰਾਮ ਨਾਲ ਨਿਕਲ ਸਕਦਾ ਸੀ ਉੱਥੋਂ, ਕਿਉਂਕਿ
ਠੀਕ
ਉਦੋਂ
ਹੈ
ਇੰਨਾ ਐਕਸਪੀਰੀਅੰਸ ਨਹੀਂ ਸੀ ਆਪਦੇ ਕੋਲ, ਇੰਨੇ ਗੇਅਰ ਨਹੀਂ ਹੁੰਦੇ ਜੀ ਇੰਨੇ। ਤਾਂ ਉਹ ਹੋਰੇਬਲ ਸੀਗਾ ਉਹ ਮੇਰੇ ਵਾਸਤੇ ਉਹ ਟਾਈਮ।
ਤੇ ਕੋਈ ਚੰਗੇ ਪਲ ਜਿਹੜੇ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋਵੋ?
ਚੰਗੇ ਪਲ ਤਾਂ ਸਾਰੇ ਚੰਗੇ ਪਲ ਹੈ ਜੀ ਇਹਦੇ ਵਿੱਚ, ਮਤਲਬ ਬਹੁਤ ਵਧੀਆ ਜੀ, ਮੈਨੂੰ ਤਾਂ ਵਧੀਆ ਲੱਗਿਆ। ਜਿਵੇਂ ਤੁਸੀਂ ਆਪਾਂ ਇੱਥੇ ਕੰਟਰੀ ਦੇ ਵਿੱਚ ਟਰੈਵਲ ਕਰ ਸਕਦੇ ਹਾਂ, ਫਿਰ ਇੱਥੇ ਹਿਸਟਰੀ ਆ ਬਹੁਤ ਜ਼ਿਆਦਾ ਅਨਟੱਚ ਹਿਸਟਰੀ ਹੈ, ਫਿਰ ਸੇਫ ਹੈ। ਜਦੋਂ ਵੀ ਮੈਂ ਜਾਂਦਾ ਮਤਲਬ ਕਿਤੇ ਵੀ, ਜਿਵੇਂ ਹੁਣ ਮੈਂ ਇੱਕ ਸੋਚ ਰਿਹਾ ਵੀ ਮੈਂ ਨਾ ਇੱਕ ਉਹ ਬਣਾਵਾਂ, ਇੱਕ ਬੁੱਕ ਬਣਾਵਾਂ ਵੀ ਜਿਹਦੇ ਵਿੱਚ ਮੈਂ ਆਪਦੇ ਹਰੇਕ ਕੈਂਪ ਸਾਈਟ ਦਾ ਐਕਸਪੀਰੀਅੰਸ ਲਿਖਾਂ, ਵੀ ਮੇਰੇ ਕੋਲ ਲਗਭਗ ਸਾਰੀਆਂ ਫੋਟੋਆਂ ਪਈਆਂ ਜਿੱਥੇ ਮੈਂ ਸਟੇ ਕਰਦਾ ਹੁੰਦਾ, ਵੀ ਆਪਾਂ ਜਿੱਥੇ ਆਪਾਂ ਸਟੇ ਕੀਤਾ, ਰਾਤ ਨੂੰ ਆਪਾਂ ਨੋਰਮਲੀ ਫੋਟੋ ਖਿੱਚ ਲੈਂਦੇ ਹਾਂ। ਪਹਿਲਾਂ ਮੈਨੂੰ ਇੰਨਾ ਆਈਡੀਆ ਨਹੀਂ ਸੀਗਾ, ਪਰ ਫਿਰ ਵੀ ਮੈਂ ਲਗਭਗ ਖਿੱਚੀਆਂ ਹੋਈਆਂ ਫੋਟੋਆਂ ਹਰ ਜਗ੍ਹਾ ਤੇ। ਤਾਂ ਹੁਣ ਮੇਰਾ ਉਹੀ ਐਕਸਪੀਰੀਅੰਸ ਹੈ ਵੀ ਮੈਂ ਕੈਂਪ ਸਾਈਟ ਵਾਲੇ ਲਿਖਾਂ ਵੀ ਉੱਥੇ ਮੈਨੂੰ ਕੀ ਐਕਸਪੀਰੀਅੰਸ ਹੋਇਆ ਸੀਗਾ, ਮੈਂ ਕਿੰਨੇ ਦਿਨ ਲਾਏ ਹੈ, ਕੀ ਹੈ, ਉਹ ਮੇਰੀ ਪਲੈਨਿੰਗ ਹੈਗੀ ਹੈ। ਬਾਕੀ ਤਾਂ ਜਿਹੜਾ ਫਨ ਮਤਲਬ ਜਿਵੇਂ ਦਿਲਚਸਪ ਤਾਂ ਇਹੀ ਹੋ ਸਕਦਾ ਜੀ, ਮੈਨੂੰ ਤਾਂ ਸਾਰੇ ਥਾਈਂ ਵਧੀਆ ਲੱਗਿਆ। ਤੇ ਹੁਣ ਜਿਹੜਾ ਨੈਕਸਟ ਟ੍ਰਿਪ ਆ ਉਹ ਮੇਰੇ ਵਾਸਤੇ ਥੋੜਾ ਜਿਹਾ ਵੱਡਾ ਟ੍ਰਿਪ ਆ, ਉਹਦੇ ਵਿੱਚ ਮੈਂ ਉਮੀਦ ਕਰ ਰਿਹਾ, ਉਹਦੇ ਵਿੱਚ ਮੈਂ ਕਈ ਬੰਦੇ ਦੇ ਇੰਟਰਵਿਊ ਵੀ ਕਰਨੇ ਆ ਜਿਹੜੇ ਮੈਨੂੰ ਉੱਥੇ ਜਿਵੇਂ ਲੋਕਲਸ ਰਹਿੰਦੇ ਆ, ਵੀ ਜਿਹੜੇ ਕੈਟਲ ਸਟੇਸ਼ਨ ਵਾਲੇ ਆ, ਵੀ ਉਹ ਕਿਵੇਂ ਸਰਵਾਈਵ ਕਰਦੇ, ਕਿਉਂਕਿ ਆਪਾਂ ਤਾਂ ਸਿਟੀ 'ਚ ਰਹਿ ਰਹੇ ਆ ਨਾ, ਆਪਾਂ ਜਾ ਕੇ ਉੱਥੇ ਆਪਾਂ ਕਹਿਤਾ ਵੀ ਆਪਾਂ ਸਰਵਾਈਵ ਕਰ ਰਹੇ, ਬਟ ਜਿਹੜੇ ਉੱਥੇ ਰਹਿ ਰਹੇ ਆ ਜਿਨ੍ਹਾਂ ਕੋਲ ਇਲੈਕਟ੍ਰਿਸਿਟੀ ਵੀ ਹੈ ਨਹੀਂ, ਜਿਨ੍ਹਾਂ ਕੋਲ ਸ਼ੋਪਿੰਗ ਕਰਨ ਵਾਸਤੇ ਵੀ ਉਹਨਾਂ ਨੂੰ 3-4-5-500 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ, ਤਾਂ ਗਰੋਸਰੀ ਲੈਣ ਵਾਸਤੇ ਵੀ, ਤਾਂ ਉਹਨਾਂ ਦਾ ਕਿਵੇਂ, ਉਹ ਉਹਨਾਂ ਵਾਸਤੇ ਕੀ ਲਾਈਫ ਹੈ ਨਾ।
ਤੇ ਆਉਂਦੀ ਜਨਵਰੀ ਵਾਲੇ ਟ੍ਰਿਪ ਲਈ ਕਿਸੇ ਖਾਸ ਜਗ੍ਹਾ ਲਈ ਤੁਸੀਂ ਉਤਸ਼ਾਹਿਤ ਹੋਵੋ?
ਇੱਕ ਆਸਟ੍ਰੇਲੀਆ ਦੇ ਵਿੱਚ ਜਿਹੜੇ ਮੈਂ ਹੁਣ ਦੇਖਣ ਜਾ ਰਿਹਾ, ਜਿਹੜਾ ਮੈਂ ਹਜੇ ਥੋੜਾ ਬਹੁਤ ਰਿਸਰਚ ਕੀਤਾ, ਜਿਵੇਂ ਕੂਬਰ ਬੇਡੀ ਦੇ ਮੈਂ ਦੇਖਣੇ ਆ, ਉਹ ਜਿਹੜੇ ਆਪਣੇ ਜਿਵੇਂ ਲੋਕ ਥੱਲੇ ਰਹਿੰਦੇ ਆ, ਉਹ ਚੀਜ਼ਾਂ ਮੈਂ ਜ਼ਰੂਰ ਦੇਖਣੀਆਂ।
ਤੇ ਘੁੰਮਣ ਫਿਰਨ ਦੌਰਾਨ ਕੋਈ ਅਜਿਹੀ ਚੀਜ਼ ਜੋ ਆਸਟ੍ਰੇਲੀਆ ਵਿੱਚ ਔਖੀ ਲੱਗਦੀ ਹੋਵੇ?
ਬਾਕੀ ਆਸਟ੍ਰੇਲੀਆ ਦੇ ਵਿੱਚ ਇੱਕੋ ਹੀ ਜਿਹੜੀ ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਲੱਗਦੀ ਹੈ ਟਰੈਵਲ ਦੇ ਵਿੱਚ, ਵੀ ਤੁਸੀਂ 1000 ਕਿਲੋਮੀਟਰ ਟਰੈਵਲ ਕਰਦੇ ਰਹੋ, ਤੁਹਾਡਾ ਸੀਨਰੀ ਤੁਹਾਡੇ ਵਾਸਤੇ ਬਹੁਤ ਚੇਂਜ ਨਹੀਂ ਹੁੰਦੀ ਗੀ, ਸੇਮ ਰਹਿੰਦੀ ਹੈ ਜ਼ਿਆਦਾਤਰ ਸੀਨਰੀ। ਜਿਵੇਂ ਮਤਲਬ ਮੈਂ ਹੁਣ ਜਿਵੇਂ ਕਹਾਂ ਮੈਂ 800 ਕਿਲੋਮੀਟਰ ਜਾਣਾ, ਤਾਂ ਉਹ ਸੇਮ ਹੀ ਉਹ ਪਹਾੜ ਤੇ ਉਹ ਸਾਰਾ ਕੁਝ ਹੋਊਗਾ। ਤੁਹਾਨੂੰ ਐਟਲੀਸਟ 2-3 ਹਜ਼ਾਰ ਕਿਲੋਮੀਟਰ ਦੂਰ ਜਾਣਾ ਪੈਂਦਾ ਵੀ ਇੱਕ ਡਿਫਰੈਂਟ ਤਰ੍ਹਾਂ ਦਾ ਤੁਹਾਡੇ ਵਾਸਤੇ ਇਨਵਾਇਰਮੈਂਟ ਆਵੇ ਜੀ। ਬਾਕੀ ਇੱਕ ਮੈਂ ਹੋਰ ਚੀਜ਼ ਕਹਿਣਾ ਚਾਹੁੰਦਾ ਸੀਗਾ, ਮੈਂ ਆਪਣੀ ਕਮਿਊਨਿਟੀ ਦੇ ਵਿੱਚ ਮੈਂ ਕਾਫੀ, ਸਾਡੇ ਜਿਵੇਂ ਪਰਸ ਦਾ ਪੇਜ ਹੈ, ਮੈਂ ਉਹਦੇ ਹਮੇਸ਼ਾ ਪਾਉਣਾ ਹੁੰਦਾ ਵੀ ਕੋਈ ਬੰਦਾ ਜਿਹੜਾ ਟਰੈਵਲ ਕਰਨਾ ਚਾਹੁੰਦਾ, ਕੋਈ ਫੈਮਿਲੀ ਵਾਲਾ ਵੀ ਮੇਰੇ ਨਾਲ ਟਰੈਵਲ ਕਰਨਾ ਚਾਹੁੰਦਾ, ਵਟ ਐਵਰ ਜੋ ਵੀ ਕਰਨਾ ਚਾਹੁੰਦਾ, ਪਲੀਜ਼ ਇਹ ਆਪਣੇ ਆਪਣੇ ਮੈਨੂੰ ਆਹੀ ਚੀਜ਼ ਦੀ ਕਮੀ ਮਹਿਸੂਸ ਹੋਈ ਵੀ ਆਪਣੇ ਪੰਜਾਬੀ ਬੰਦੇ ਜਾਂ ਆਪਣੀ ਕਮਿਊਨਿਟੀ ਦੇ ਜਿਹੜੇ ਇਮੀਗ੍ਰੇਟਿਡ ਹੈ ਜਿਹੜੇ, ਹਨਾ, ਉਹ ਬਹੁਤ ਘੱਟ ਟਰੈਵਲ ਕਰਦੇ ਜੀ। ਤਾਂ ਮੇਰਾ ਉਹੀ ਮੇਨ ਮੋਟਿਵ ਇਹ ਸੀਗਾ ਵੀ ਮੈਂ ਸਾਰਿਆਂ ਨੂੰ ਦੱਸ ਸਕਾਂ ਵੀ ਇੱਥੇ ਬਹੁਤ ਜ਼ਿਆਦਾ ਸੇਫ ਹੈ, ਤੁਸੀਂ ਟਰੈਵਲ ਕਰੋ ਆਊਟਬੈਕ ਦੇ ਵਿੱਚ, ਥੋੜ੍ਹਾ ਜਿਹਾ ਆਪਦੇ ਥੋੜ੍ਹਾ ਸਮਾਨ ਸਮੂਨ ਹੋਵੇ ਨਾਲ, ਉਹ ਥੋੜ੍ਹੇ ਟਾਈਮ ਬਾਅਦ ਐਕਸਪੀਰੀਅੰਸ ਆ ਜਾਂਦਾ। ਤਾਂ ਮੈਨੂੰ ਇਹ ਲੱਗਿਆ ਵੀ ਆਪਣੇ ਸਾਰਿਆਂ ਨੂੰ ਆਪਾਂ ਨੂੰ ਦੱਸਣਾ ਚਾਹੀਦਾ ਵੀ, ਇਸ ਕਰਕੇ ਫਿਰ ਮੈਂ ਹੁਣ ਲਾਸਟ ਈਅਰ ਯੂਟਿਊਬ ਚੈਨਲ ਸ਼ੁਰੂ ਕੀਤਾ ਵੀ ਥੋੜ੍ਹੇ ਇਨਫੋਰਮੇਸ਼ਨ ਦੇਣ ਵਾਸਤੇ ਸਾਰਿਆਂ ਨੂੰ, ਮੇਨ ਆਪਣਾ ਦੱਸਣਾ। ਬਾਕੀ ਮੈਂ ਟਰੈਵਲ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ, ਉਹ ਤਾਂ ਮੈਂ ਬਿਨਾਂ ਕੈਮਰੇ ਤੇ ਵੀ ਕਰ ਸਕਦਾ, ਮੇਰਾ ਕੈਮਰੇ ਦਾ ਮੇਨ ਆਈ ਸੀਗਾ ਵੀ ਜ਼ਿਆਦਾ ਤੋਂ ਜ਼ਿਆਦਾ ਮੈਂ ਦੱਸ ਸਕਾਂ।
ਠੀਕ ਹੈ ਗਗਨ,
ਹਾਂਜੀ,
ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਡੇ ਆਉਣ ਵਾਲੇ ਟ੍ਰਿਪ ਲਈ। ਗੱਲਬਾਤ ਕਰਨ ਲਈ ਤੇ ਆਪਣੇ ਦਿਲਚਸਪ ਕਿੱਸੇ ਸਾਡੇ ਨਾਲ ਸਾਂਝੇ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਥੈਂਕ ਯੂ ਤੁਹਾਡੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ, ਥੈਂਕ ਯੂ ਸੁਮਿਤ ਜੀ ਵੈਰੀ ਮਚ, ਅਤੇ SBS ਵਾਲੇ ਟੀਮ ਨੂੰ, ਥੈਂਕ ਯੂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।